जन्म अकारथ कीन गुण गोविंद गायो नहीं, गुण गोविंद गायो नहीं। जन्म अकारथ कीन जन्म अकारथ कीन गुण गोविंद गायो नहीं, गुण गोविंद गायो नहीं। कहो नानक हर भज मना, वेद जल कमीन, जे वेद जल कमीन, गुण गोविंद गायो नहीं, गुण गोविंद गायो नहीं। बिखियन स्यो काहे रचियो, बिखियन स्यो काहे रचियो, निमख ना हो उदास, निमख ना हो उदास, कहो नानक भज हर मना, कहो नानक भज हर मना, पर न जम की फास, पर न जम की फास, गुण गोविंद गायो नहीं, गुण गोविंद गायो नहीं। करना यू ही गयो, करना यू ही गयो, लियो जरा तन जी, कहो नानक भज हर मना, कहो नानक भज हर मना, औध जात है बीत, औध जात है बीत, गायो नहीं, गुण गोविंद गायो नहीं, गुण गोविंद गायो नहीं। बिरदु भाया सुजे नहीं, बिरदु भाया सुजे नहीं, काल पहुँचियो आन, काल पहुँचियो आन, कहो नानक नर बावरे, कहो नानक नर बावरे, क्यों ना भजे भगवान, क्यों ना भजे भगवान, संपत सगरे धन दारा संपत सगरे जिन अपनी कर मन जिन अपनी कर मन इन में कछ संगी नहीं इन में कछ संगी नहीं नानक साची जान नानक साची जान गुण गोविंद गयो नहीं गुण गोविंद गयो नहीं जन्म अकारथ कीन जन्म अकारथ कीन गुण गोविंद गयो नहीं कहो नानक हर भज मना कहो नानक हर भज मना जय बिद जल कामीन जय बिद जल कामीन गोविंद गायो नहीं गुण गोविंद गायो नहीं जन्म अकारथ कीन रहन गवाई सोए के गुण गोविंद गायो दिन भी गावो दिन भी गावो रैनी गावो गावो सास सास रस नारी दिन भी गावो रैनी गावो रहन गवाई सोए के गुण गोविंद गायो नहीं रहन गवाई सोए के दिमस गवाया खाए हीरे जैसा हीरे जैसा जन्म है हीरे जैसा जन्म है कौड़ी बदले जाए गुण गोविंद गायो नहीं गुण गोविंद गायो नहीं जन्म अकारथ कीन कहो नानक हर भजवना बिरथा नाम बिना तन अंध मुख आवत ताके दुर्गंध बिन सिमरन बिन सिमरन दिन रैन बिरथा बिहार गुण गोबिंद गायो नहीं दिन रैन बिरथा बिहाय मेघ बिना मेघ बिना ज्यो खेती जाए गोबिंद भजन बिन बिरथे सब काम गुण गोबिंद गायो नहीं गोबिंद भजन बिन बिरथा सब काम ज्यो किरपन के ज्यो किरपन के निरार्थ दाम गुण गोबिंद गायो नहीं जन्म अकार्थ कीन भई परापत भई परापत मानुख देहुरिया गुण गोबिंद गायो नहीं भजो गोबिंद भजो गोबिंद भूल मत जा गोबिंद भजन बिन बिरथे सब काम गोबिंद भजन बिन बिरथे सब काम भजो गोबिंद भूल मत जा मानस जन्म का एही ला मानस जन्म का एही ला भई परापत मानुख देहुरिया गोबिंद मिलन की यह तेरी बरिया अवर काज तेरे किते ना काम मानस जन्म का एही ला अवर काज तेरे किते ना काम मिल साध संगत मिल साध संगत भज केवल नाम मानस जन्म का एही लाभ मैं गुरु को न पूछे है एवें नहीं पता लगा हे सतगुरु मैं जब इस संसार की सारी कहानी देखना कोई आ रहा है कोई जा रहा है कोई उपज रहा है कोई बिनसरे है ਤੇ ਇਸ ਸਾਰੀ ਰਚਨਾ ਨੂੰ ਰਚਨਹਾਰ ਕੀ ਇਸ ਰਚਨਾ ਨੂੰ ਬੇਅਰਥ ਹੀ ਰਚ ਰਿਹਾ? ਸੰਸਾਰ ਦੀ ਤੇ ਨਿਰੰਕਾਰ ਦੀ ਖੇਡ ਵਿੱਚ ਇੱਕ ਬੜਾ ਡੂੰਘਾ ਭੇਦ ਹੈ। ਭਾਵੇਂ ਅੱਜ ਦੇ ਸੰਸਾਰ ਨੇ ਵੀ ਇਸੇ ਲਈ ਇਸ ਨੂੰ ਅਗਾਂਹ ਵਧੂ ਸੰਸਾਰ ਆਖਦੇ ਨੇ, ਇਹਦੇ ਵਿੱਚ ਚੇਤਨਤਾ ਵਧੀ ਹੈ, ਮਨੁੱਖ ਸੁਚੇਤ ਹੋਇਆ ਹੈ। ਹੁਣ ਅੱਗੇ ਨਾਲੋਂ ਜਾਣ ਪਛਾਣ ਗਿਆਨ ਦੀ ਤਰਤੀਬ ਜ਼ਿਆਦਾ ਹੋਈ ਹੈ। ਅੱਗੇ ਮਨੁੱਖ ਕਈ ਕੰਮ ਕਰੀ ਜਾਂਦਾ ਸੀ ਅਤੇ ਅਣਜਾਣੇ ਹੀ ਕਰੀ ਜਾਂਦਾ ਸੀ। ਹੁਣ ਹਰ ਇੱਕ ਕਾਜ ਲਈ ਕੁਛ ਜਾਣਨਾ ਚਾਹੁੰਦਾ ਹੈ। ਹੁਣ ਖੇਡ ਵੀ ਕੇਵਲ ਖੇਡ ਸਮਝ ਕੇ ਨਹੀਂ ਖੇਡੀ ਜਾਂਦੀ। ਅੱਗੇ ਲੋਕ ਜਿਹਦਾ ਕੋਈ ਅਰਥ ਨਾ ਹੋਵੇ, ਜਿਹਦਾ ਕੋਈ ਮਤਲਬ ਨਾ ਹੋਵੇ, ਉਹਨੂੰ ਆਖਦੇ ਸਨ ਇਹ ਤਾਂ ਖੇਡ ਹੀ ਹੈ। ਨਹੀਂ, ਹੁਣ ਤਾਂ ਹਰ ਖੇਡ ਦੀ ਵੀ ਕੋਈ ਥਿਊਰੀ ਹੈ, ਕੋਈ ਸਬਜੈਕਟ ਹੈ, ਉਹਦੇ ਵਿੱਚ ਕੋਈ ਲੌਜਿਕਤਾ ਹੈ। ਮਨੁੱਖ ਨੂੰ ਖੇਡ ਖੇਡਣ ਲੱਗਿਆਂ ਵੀ ਬਹੁਤ ਕੁਛ ਜਾਣਨਾ ਪੈਂਦਾ। ਅਤੇ ਹੇ ਸਤਿਗੁਰੂ, ਰੱਬ ਦੀ ਖੇਡ ਕੋਈ ਐਵੇਂ ਮੈਨੂੰ ਸਮਝ ਨਹੀਂ ਪੈ ਰਹੀ, ਇਹ ਗੱਲ ਵੱਖਰੀ ਹੈ। ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ, ਗੁਰ ਚਰਨ ਲਾਗ ਹਮ ਬਿਨਵਤਾ। ਗੁਰੂ ਕੋਲ ਗਿਆ, ਉਹਦੇ ਚਰਨਾਂ ਵਿੱਚ ਬੈਠ ਕੇ, ਉਹਦੀ ਹਜ਼ੂਰੀ ਵਿੱਚ ਬੈਠ ਕੇ, ਉਹਦੇ ਕੋਲ ਬੇਨਤੀ ਕਰਕੇ ਇੱਕ ਸਵਾਲ ਪੁੱਛਿਆ, ਜਾਣਕਾਰੀ ਲਈ। ਤੇ ਬਹੁਤ ਅਹਿਮ, ਬਹੁਤ ਜ਼ਰੂਰੀ ਜਾਣਕਾਰੀ। ਉਹਦੀ ਇੰਨੀ ਵੱਡੀ ਰਚਨਾ ਨੂੰ ਜਿਹਦੇ ਵਿੱਚ ਮੈਂ ਵੀ ਸ਼ਾਮਿਲ ਸਾਂ, ਉਹਨੂੰ ਜਾਣਨਾ ਚਾਹਿਆ। ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਪੁੱਛਤ ਕਹੇ ਜੀਉ ਉਪਾਇਆ। ਪੁੱਛਿਆ ਜੀ, ਇਹ ਜੀਵ ਕਿਉਂ ਪੈਦਾ ਕੀਤਾ? ਰੱਬ ਦੀ ਕਲਪਨਾ ਵਿੱਚੋਂ, ਪ੍ਰਭੂ ਦੀ ਉਡਾਰੀ ਵਿੱਚੋਂ, ਉਹਦੀ ਮਰਜ਼ੀ ਵਿੱਚੋਂ ਇਸ ਜੀਵ ਨੇ ਜਨਮ ਲਿਆ। ਪਰ ਭਾਵੇਂ ਖੇਡ ਹੈ ਉਹਦੇ ਲਈ, ਪਰ ਉਹਦੀ ਖੇਡ ਕੋਈ ਬੇਅਰਥ ਨਹੀਂ ਹੋ ਸਕਦੀ, ਜਿਹਦਾ ਕੋਈ ਅਰਥ ਹੀ ਨਾ ਹੋਵੇ, ਜਿਹਦਾ ਕੋਈ ਮਤਲਬ ਹੀ ਨਾ ਹੋਵੇ। ਐਸੀ ਬੇਮਤਲਬੀ ਖੇਡ ਮੇਰਾ ਰੱਬ ਨਹੀਂ ਖੇਡਦਾ, ਮੈਨੂੰ ਸਮਝ ਨਹੀਂ ਪੈ ਰਹੀ। ਇਸ ਲਈ ਹੇ ਸਤਿਗੁਰੂ, ਤੇਰੇ ਕੋਲੋਂ ਪੁੱਛਣਾ ਆ। ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਕਹੇ ਜੀਉ ਪਾਇਆ। ਕਵਨ ਕਾਜ ਜਗ ਉਪਜੈ ਬਿਨਸੇ। ਇਹ ਜੀਵ, ਇਹ ਸੰਸਾਰ ਉਪਜਦਾ ਤੇ ਬਿਨਸਦਾ, ਉਪਜਦਾ ਤੇ ਬਿਨਸਦਾ, ਤੇ ਉਪਜਣ ਤੋਂ ਲੈ ਕੇ ਬਿਨਸਣ ਤੱਕ ਇਹਦਾ ਕੀ ਕਰਤੱਵ ਹੈ, ਕੀ ਅਰਥ ਹੈ, ਮੈਨੂੰ ਸਮਝਾ ਦਿਓ, ਕਿਉਂਕਿ ਮੈਂ ਵੀ ਤਾਂ ਉਸੇ ਦਾ ਹਿੱਸਾ ਹਾਂ ਨਾ। कौन काज जग उपजे बिन से कहो मोहे समझा। पूछत कहे जीव उपाया, कवन काज जग उपजय बिन से कहो मोहे समझाया। देव करो दया मोहे मार्ग लावो। अरे मत करो, मैनू राह दिखाओ, मैनू समझ पै जाए कि इस संसार दा उपजना बिनसना इंदी होंद है कि। एक सवाल सी, इंदा रचनहार कौन है, इंदी रचना की है, ते रचना क्यों है, अर्थ की है, मैनू ये समझा दियो। हुण सारा श्री गुरु ग्रंथ साहिब एहो कुछ समझाने लई है। श्री गुरु ग्रंथ साहिब आदि तो अंत तक मनुख नू एहो गल समझा रहे है, संसार की है, इंदा क्रिएटर इनू बनाने वाला करता निरंकार की है, ये शरीर की है, मन की है, आत्मा की है, पदार्थ की ने, स्वार्थ की है, संबंधी रिश्तेदार मित्र दोस्त की ने, धन की है, दौलत की है, शक्ति की है। जीवन कोई संसार कोई एक पहलू का नाम थोड़ो है, बड़ी लंबी चौड़ी वड्डी खेड है। इस सारी खेड की थ्योरी नू जानना भी समा लगता है। सारा श्री गुरु ग्रंथ साहिब ते सतगुरु दे छे जामे इसे आहार विच लगे रहे। समझा दिया, बाकी दे जामिया ने प्रैक्टिकली समझाया। छे जामिया ने लिटरेचर राही बाणी राही समझाया, ते नाल नाल जीवन जाच अपनी जीवन जाच तो सिखाई। बाकी चार जामिया ने प्रैक्टिकली उस खेड नू उस रचना नू खेड के समझाया। मानो 200 वरा मनुख नू संसार ते निरंकार समझांदियां लग गए। लो 1430 पन्ना लिखिया गया, पर एक ख्याल करियो, सियाना राइटर सियाना लिखारी जिन्हें कोई सब्जेक्ट समझाना होवे ओ विस्तार नाल भी समझांदा है, ते समझा समझा आखरी कुछ खास खास जेड़े क्वेश्चन ने ना उन्हां दे जवाब भी एक लिस्ट विच दिंदा है। ਉਹਨੂੰ ਸਾਡੀ ਸ਼ਬਦਾਵਲੀ ਵਿੱਚ ਅਸੀਂ ਆਖ ਦਿੰਦੇ ਹਾਂ ਕਠਨ ਪਾਠਾਂ ਦੀ ਕੁੰਜੀ। ਇਹੋ ਹੀ ਆਖਦੇ ਹਾਂ ਕਠਨ ਪਾਠਾਂ ਨੂੰ ਸਮਝਾਉਣ ਲਈ ਸਰਲ ਤਰੀਕਾ, ਸਰਲ ਸ਼ਬਦਾਵਲੀ, ਥੋੜੇ ਲਫਜ਼ਾਂ ਵਿੱਚ ਉਹ ਅਸੀਂ ਅਖੀਰ 'ਤੇ ਲਿਖ ਦਿੰਦੇ ਹਾਂ। ਕਿ ਮਤ ਕੋਈ ਸ਼ਬਦਾਵਲੀ ਵਿੱਚ ਸਮਝਣ ਵਿੱਚ ਤੈਨੂੰ ਪਰੇਸ਼ਾਨੀ ਨਾ ਆਵੇ। ਤੂੰ ਆਸਾਨੀ ਨਾਲ ਇਸ ਸਬਜੈਕਟ ਨੂੰ ਸਫਲਤਾਪੂਰਵਕ ਸਮਝ ਸਕੇ। ਬਸ ਮੈਨੂੰ ਨਵੇਂ ਪਾਤਸ਼ਾਹੀ ਦੇ ਬਖਸ਼ੇ ਹੋਏ ਇਹ ਨਵੇਂ ਮਹਿਲੇ ਦੇ ਸਲੋਕ, ਜਿਨ੍ਹਾਂ ਦਾ ਅੱਜ ਆਪਾਂ ਆਪਸੀ ਸਾਂਝ ਲਈ ਆਰੰਭ ਕਰ ਰਹੇ ਹਾਂ, ਇੱਕ ਐਸੀ ਕਹਾਣੀ ਦੀ ਤਰਤੀਬ ਦਿਸਦੀ ਹੈ। ਗੁਰੂ ਦਸਮ ਪਾਤਸ਼ਾਹ ਜੀ ਨੇ ਬੜੀ ਖੂਬਸੂਰਤ ਤਰਤੀਬ ਦਿੱਤੀ। ਨਵੇਂ ਪਾਤਸ਼ਾਹ ਦੇ ਸ਼ਬਦਾਂ ਨੂੰ ਵੱਖ ਵੱਖ ਕੁਛ ਰਾਗਾਂ ਵਿੱਚ ਸ਼ਬਦਾਂ ਨਾਲ ਤਰਤੀਬ ਦੇ ਦਿੱਤੀ, ਦੂਜੇ ਜਾਮਿਆਂ ਦੇ ਸ਼ਬਦਾਂ ਨਾਲ ਤਰਤੀਬ ਦੇ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਨ ਸਲੋਕ, ਇਹ ਸਨ ਸਲੋਕ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਵਿੱਚ ਜਿਹੜੇ ਸਲੋਕ ਸਨ ਨਾ, ਉਹ ਵਾਰਾਂ ਨਾਲ ਅਕਸਰ ਜੋੜੇ ਗਏ ਸਨ। ਤਰਤੀਬ ਦਿੱਤੀ ਗਈ ਸੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ, ਤੇ ਜਿਹੜੇ ਸਲੋਕ ਬਚ ਗਏ ਸਨ, ਮੈਂ ਪਿਛਲੇ ਦਿਨਾਂ 'ਚ ਵਿਰਜ ਕੀਤੀ ਸੀ ਕਿ ਜਿਹੜੇ ਸਲੋਕ ਬਚ ਗਏ ਸਨ, ਵੱਧ ਗਏ ਸਨ, ਉਹਨਾਂ ਨੂੰ ਸਾਰੀ ਬਾਣੀ ਦੇ ਅਖੀਰ 'ਤੇ ਇਸ ਹੈਡਿੰਗ ਥੱਲੇ ਅੰਕਿਤ ਕਰ ਦਿੱਤਾ ਕਿ ਸੀ ਕਿ ਸਲੋਕ ਵਾਰਾਂ ਅਤੇ ਵਧੀਕ, ਵਾਰਾਂ ਤੋਂ ਵਧੇ ਹੋਏ। ਧੰਨ ਹਨ ਗੁਰੂ ਦਸਮ ਪਾਤਸ਼ਾਹ, ਕਿੰਨੀ ਖੂਬਸੂਰਤ ਤਰਤੀਬ। ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੁਛ ਰਾਗਾਂ ਵਿੱਚ ਸ਼ਬਦਾਂ ਵਿੱਚ ਅੰਕਿਤ ਕੀਤੇ, ਬਾਕੀ ਜਾਮਿਆਂ ਦੇ ਸ਼ਬਦਾਂ ਦੇ ਨਾਲ ਅੰਕਿਤ ਕੀਤੇ। ਇਹ ਸਨ ਸਲੋਕ, ਤੇ ਸਲੋਕ ਪਹਿਲੇ ਹੀ ਵਾਰਾਂ ਤੇ ਵਧੀਕ ਬਚੇ ਹੋਏ ਵਾਧੂ ਸਲੋਕਾਂ ਨੂੰ ਅਖੀਰ ਤੇ ਅੰਕਿਤ ਕਰ ਦਿੱਤਾ ਗਿਆ ਸੀ। ਹੁਣ ਇਸ ਲਈ ਪਹਿਲੀ ਤਰਤੀਬ ਨੂੰ ਤੋੜਿਆ ਨਹੀਂ ਸੀ ਜਾ ਸਕਦਾ, ਬਦਲਿਆ ਨਹੀਂ ਜਾ ਸਕਦਾ ਸੀ, ਯੋਗ ਨਹੀਂ ਸੀ। ਇਸ ਲਈ ਜਿੱਥੇ ਸਲੋਕ ਵਾਰਾਂ ਤੇ ਵਧੀਕ ਲਿਖੇ ਹੋਏ ਸਨ, ਵਧੇ ਹੋਏ ਸਾਰੇ ਸਲੋਕ ਉਹਨਾਂ ਦੇ ਅਖੀਰ ਤੇ ਉਹਨਾਂ ਹੀ ਵਧੇ ਹੋਏ ਸਲੋਕਾਂ ਦੇ ਨਾਲ, ਜਿੱਥੇ ਉਹ ਸਲੋਕ ਸਮਾਪਤ ਹੋਏ ਉੱਥੇ ਸਲੋਕ ਮਹੱਲਾ ਨਵਾਂ ਸ਼ੁਰੂ ਹੋ ਗਿਆ। ਤਰਤੀਬ ਪਹਿਲੇ ਸਲੋਕਾਂ ਵਧੇ ਹੋਏ ਸਲੋਕਾਂ ਦੇ ਨਾਲ, ਜਿੱਥੇ ਉਹ ਸਲੋਕ ਵਾਰਾਂ ਤੇ ਵਧੀਕ ਸਮਾਪਤ ਪਹਿਲੇ ਹੋਏ ਗੁਰੂ ਅਰਜਨ ਪਾਤਸ਼ਾਹ ਜੀ ਦੇ ਲਿਖੇ ਹੋਏ ਸੰਪਾਦਨ ਕੀਤੇ ਹੋਏ, ਉਹਦੇ ਨਾਲ ਜੁੜਵੇਂ ਅਗਲੇ ਪਾਸੇ ਸਲੋਕ ਵਾਰਾਂ ਤੇ ਵਧੀਕ ਤੋਂ ਬਾਅਦ ਸਲੋਕ ਨੌਵੇਂ ਮਹੱਲੇ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨੌਵੇਂ ਜਾਮੇ ਦੇ ਇਹ ਸਲੋਕ ਉੱਥੇ ਅੰਕਿਤ ਕਰ ਦਿੱਤੇ। ਔਰ ਅਜੀਬ ਘਟਨਾ ਜੇ ਕਦੀ ਵਿਚਾਰਿਓ, ਸਲੋਕ ਮਹੱਲਾ ਨਾਵਾਂ ਕਦੀ ਸੁਣੀ ਗਈ ਸੀ ਇਹ ਗੱਲ, ਤੇ ਆਮ ਪ੍ਰਚਲਿਤ ਕਰ ਦਿੱਤੀ ਗਈ ਸੀ ਕਿ ਜੇ ਭਲਾ, ਵੈਸੇ ਤਾਂ ਹੁਕਮ ਸੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝ, ਪੜ੍ਹ, ਵਿਚਾਰ ਤੇ ਧਾਰਨ ਕਰ, ਜੀਵਨ ਦੀ ਸੰਪੂਰਨ ਕਹਾਣੀ, ਸੰਸਾਰ ਤੇ ਨਿਰੰਕਾਰ ਦੋਨੋਂ ਚੀਜ਼ਾਂ ਦਾ ਆਪਸੀ ਸੰਯੋਗ ਹੈ ਇਸ ਵਿੱਚ। ਪਰ ਕੁਛ ਸਿਆਣੇ ਲੋਕ ਵਿਦਵਾਨ ਇਹ ਗੱਲ ਵੀ ਆਖਦੇ ਸੁਣੇ ਗਏ, ਜੋ ਬੜੀ ਪ੍ਰਚਲਿਤ ਹੋਈ, ਕਿ ਜੇ ਭਲਾ ਕਿਸੇ ਕਾਰਨ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਸਕਣ ਦਾ ਤੇਰੇ ਕੋਲ ਸਮਾਂ ਨਾ ਬਣ ਸਕੇ ਜਿਸ ਵੇਲੇ ਹੋ ਰਿਹਾ ਹੋਵੇ, ਤਾਂ ਕਮ ਸੇ ਕਮ ਆ ਕੇ ਭੋਗ ਦੇ ਨਵੇਂ ਮਹੱਲੇ ਦੇ ਸਲੋਕ ਜ਼ਰੂਰ ਬੈਠ ਕੇ ਸੁਣ ਲਈ। ਆਮ ਪ੍ਰਚਲਿਤ ਸੀ ਇਹ ਗੱਲ, ਇਹ ਜ਼ਰੂਰ ਸੁਣ ਲਈ। ਅਜੇ ਤੱਕ ਵੀ ਬਜ਼ੁਰਗਾਂ ਕੋਲੋਂ ਆਈ ਹੋਈ ਇਹ ਗੱਲ ਘਰਾਂ ਵਿੱਚ ਪ੍ਰਚਲਿਤ ਹੈ। ਘਰ ਅਖੰਡ ਪਾਠ ਸਾਹਿਬ ਵੀ ਰੱਖਿਆ ਹੋਵੇ ਨਾ ਜਾਂ ਸਹਿਜ ਪਾਠ ਵੀ ਰੱਖਿਆ ਹੋਵੇ ਅਤੇ ਪਰਿਵਾਰ ਦੇ ਜੀ ਜੇ ਸਾਰਾ ਪਾਠ ਨਾ ਸੁਣ ਸਕਣ ਤਾਂ ਅਖੀਰ 'ਤੇ ਆ ਕੇ ਜਦੋਂ ਭੋਗ ਦੇ ਸਲੋਕ ਸ਼ੁਰੂ ਹੁੰਦੇ ਨੇ ਉਦੋਂ ਸਾਰੇ ਜੁੜ ਬੈਠਣੀ ਆਪਣੀ ਜ਼ਿੰਮੇਵਾਰੀ ਸਮਝਦੇ ਨੇ, ਫਰਜ਼ ਸਮਝਦੇ ਨੇ, ਜ਼ਰੂਰੀ ਸਮਝਦੇ। ਉਹਦੇ ਪਿੱਛੇ ਉਹ ਖਿਆਲ ਕੰਮ ਕਰ ਰਿਹਾ ਹੁੰਦਾ ਕਿ ਨਵੇਂ ਮਹੱਲੇ ਦੇ ਸਲੋਕ ਭੋਗ ਦੇ ਸਲੋਕ ਜ਼ਰੂਰ ਆ ਕੇ ਸੁਣ ਲਈ। ਇਹ ਗੱਲ ਅਕਸਰ ਸੁਣਨ ਵਿੱਚ ਆਉਂਦੀ ਰਹੀ ਪਰ ਮੈਂ ਹੈਰਾਨ ਹੋਇਆ ਵੀ ਭਲਾ ਇਹ ਕਿਉਂ ਆਖਿਆ ਜਾਂਦਾ ਸੀ ਜਦੋਂ ਨਵੇਂ ਮਹੱਲੇ ਦੇ ਸਲੋਕਾਂ ਨੂੰ ਵਿਚਾਰਿਆ, ਤਵੱਜੋ ਦਿੱਤੀ, ਜਦੋਂ ਧਿਆਨ ਜੋੜਿਆ ਤੇ ਇਉਂ ਦਿਸਿਆ ਮਾਨੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਨਿਚੋੜ ਹੈ ਇੱਥੇ, ਜਿਹਨੂੰ ਅਸੀਂ ਕਠਿਨ ਪਾਠਾਂ ਦੀ ਕੁੰਜੀ ਜਾਂ ਗਾਈਡ ਆਖ ਦਿੰਦੇ ਹਾਂ। ਲੈ ਭਲਿਆ ਜੇ ਸਾਰੀ ਕਿਤਾਬ ਵਿੱਚੋਂ ਆਹ ਗਾਈਡ ਵੀ ਯਾਦ ਕਰ ਲਏ, ਇਹਦੇ ਵਿੱਚ ਮੁੱਖ ਮੁੱਖ ਨੁਕਤੇ ਸਾਰੇ ਹੀ ਜੀਵਨ ਦੇ ਆ ਜਾਣਗੇ। ਗਾਈਡ ਇਸੇ ਲਈ ਹੁੰਦਾ ਹੈ, ਕਠਿਨ ਪਾਠਾਂ ਦੀ ਕੁੰਜੀ ਇਸੇ ਲਈ ਹੁੰਦੀ ਹੈ। ਤੁਸੀਂ ਹੈਰਾਨ ਹੋਵੋਗੇ, ਪੜ੍ਹ ਕੇ ਆਪਣੇ ਸਾਂਝ ਵਿੱਚ ਸਾਹਮਣੇ ਆਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਵਿੱਚ ਜੋ ਜੋ ਕੁਝ ਸਮਝਾਇਆ ਗਿਆ ਜੀਵਨ ਕੀ ਹੈ, ਮੌਤ ਕੀ ਹੈ, ਸਥਿਰਤਾ ਕੀ ਹੈ, ਅਸਥਿਰਤਾ ਕੀ ਹੈ, ਜੀਵਨ ਅੰਦਰ ਸਾਂਝ ਕੀ ਚੀਜ਼ ਹੈ, ਵਿਛੋੜਾ ਕੀ ਚੀਜ਼ ਹੈ, ਮਿਲਾਪ ਕੀ ਚੀਜ਼ ਹੈ, ਬੰਦਗੀ ਭਗਤੀ ਦਾ ਰੂਪ ਕੀ ਹੈ, ਜੋ ਜੋ ਕੁਝ ਸਮਝਾਇਆ ਗਿਆ ਹੈ ਉਹ ਸਾਰਾ ਨਵੇਂ ਮਹੱਲੇ ਦੇ ਸਲੋਕਾਂ ਦੇ ਵੱਖ ਵੱਖ ਸਬਜੈਕਟਾਂ ਰਾਹੀਂ ਦੋ ਦੋ ਲਾਈਨਾਂ ਵਿੱਚ ਸੰਖੇਪ ਕਰਕੇ ਬਹੁਤ ਸਾਰੇ ਜਿਹੜੇ ਸਲੋਕ ਨੇ ਉਹਨਾਂ ਦੇ ਵੱਖ ਵੱਖ ਸਬਜੈਕਟ ਨੇ ਉਹ ਆਪਣੀ ਥਾਵੇਂ ਇੱਕ ਸੰਪੂਰਨ ਕਹਾਣੀ ਨੇ ਤੇ ਇਉਂ ਦਿਸਦਾ ਮਾਨੋ ਉਹ ਸਾਰੇ ਸਬਜੈਕਟ ਨੌਵੇਂ ਮਹੱਲੇ ਦੇ ਸਲੋਕਾਂ ਵਿੱਚ ਸੰਖੇਪ ਵਿੱਚ ਕਰਕੇ ਨਿਚੋੜ ਵਾਂਗੂ ਗਾਈਡ ਵਾਂਗੂ ਕਠਿਨ ਪਾਠਾਂ ਦੀ ਕੁੰਜੀ ਵਾਂਗੂ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਮਝਾ ਦਿੱਤਾ ਗਿਆ ਹੈ। ਇਸ ਤਰ੍ਹਾਂ ਹਨ ਨੌਵੇਂ ਮਹੱਲੇ ਦੇ ਸਲੋਕ ਜਿਹਨੂੰ ਆਪਾਂ ਸਤਿਗੁਰੂ ਦੀ ਬਖਸ਼ਿਸ਼ ਸਦਕਾ ਜੋ ਗੁਰੂ ਨੇ ਬਖਸ਼ਿਸ਼ ਕਰਨੀ ਹੈ ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ ਅਨੁਸਾਰ ਆਪਾਂ ਸੰਖੇਪ ਅਤੇ ਸਾਦੇ ਸਰਲ ਅਰਥਾਂ ਵਿੱਚ ਹੀ ਕਿਉਂਕਿ ਇੱਥੇ ਤਰਤੀਬ ਹੀ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਇਹੋ ਹੀ ਵਰਤੀ ਹੈ ਤਾਂ ਕਿ ਸਰਲਤਾ ਨਾਲ ਅਸੀਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਵ ਆਤਮਾ ਨੂੰ ਸਮਝ ਲਈਏ। ਗੁਰੂ ਤੇਗ ਬਹਾਦਰ ਪਾਤਸ਼ਾਹ ਫਰਮਾ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਿਉਂਕਿ ਉੱਧਰ ਵੀ ਇੱਕ ਸਵਾਲ ਆਇਆ ਸੀ ਕੌਣ ਕਾਜ ਜਗ ਉਪਜੇ ਬਿਨ ਸੇ ਕਹੋ ਮੋਹੇ ਸਮਝਾਇਆ। ਮੈਨੂੰ ਦੱਸੋ ਜੀਵ ਦੇ ਪੈਦਾ ਹੋਣ ਦਾ, ਜੀਵ ਨੂੰ ਪੈਦਾ ਕਰਨ ਦਾ, ਰਚਨਾ ਕਰਨ ਦਾ ਅਰਥ ਕੀ ਹੈ, ਮਤਲਬ ਕੀ ਹੈ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਰਲਤਾ ਨਾਲ ਦੋ ਹਰਫੀ ਫੈਸਲਾ ਦਿੰਦੇ ਨੇ, ਕਹਿੰਦੇ ਨੇ ਭਲਿਆ ਗੋਬਿੰਦ ਦੇ ਭਜਨ ਲਈ ਇਹ ਜਨਮ ਜਿਹੜਾ ਤੈਨੂੰ ਪ੍ਰਾਪਤ ਹੋਇਆ ਹੈ। ਅਨੇਕਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹੋ ਗੱਲ ਹੈ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਭਜੋ ਗੋਬਿੰਦ भूल मत जाओ, मानुष जन्म का यही लाओ। बड़ा स्पष्ट है। ते एनी थां ते लिखन तो बाद गुरु तेग बहादुर पातशाह दो लाइनों में फैसला दे रहे हैं। कहते हैं भलिया जे इसे कारण ही इसे मतलब लई इसे अर्थ लई ही जन्म मिले है, ते जे तू नहीं गाउंदा ते समझ लै निरारथ जा रहा है। गुण गोबिंद गायो नहीं, जन्म अकारथ की। हुन मसला है गावा किवें, सिर्फ जबान नाल? जबान नाल तो कुछ समय ले गा सकतांगा। ये मसले अगे कई बार आए ने। मैं गुरु तेग बहादुर पातशाह जी की रचना विचों दो हरफी देखना चाहना। गाए तकनी देर गाए, रसना नाल जबान नाल गाना जे इन दा अर्थ है तो फिर किन्नी देर गा सकेगा। अगली लाइन विच इन दा जवाब बड़ा खूबसूरत है। कहो नानक हर भज मना, आ एक लफज विच इन दा सारा राज पर दिता। जय बिद जल को मीन, जिमें जल ते मछली दा आपस विच संबंध है, वो कुछ घंटिया लई पानी विच रहिंदी है, कुछ घंटे बाहर भी बिता सकती है। लो इत्थे रुकना होगा क्योंकि एग्जाम्पल मीन दी दित्ती ने। भगती का संकेत बड़ा छोटे लफ्जों में समझा दिता ने। कहिंदे जिवें मच्छी का पानी नाल संबंध है, असीं जे आखिए असीं घंटा दो घंटे बैठ के गा लिया वाहिगुरु कर लिया, साडा ओ सकारथ हो गया, अकारथ जन्म नहीं होया, तो फिर भलिया सोच मच्छी वाली गल ते पूरी ना होई। उन्हूं कदे कोई आखे तू 10 घंटे पानी विच बिता लैने, हुण 2 घंटे बाहर भी बिता लै। मैं एक वर्ष कीती सी मच्छी नूं कदी ये नहीं आखिया जा सकता कि तू सारी जिंदगी इत्थे पैदा होके इत्थे ही गुजारी है, तू अक्की नहीं। 2-4-6 घंटे बाहर भी बिता लै, एक पल नहीं बिता सकता। इहदा मतलब गुरु तेग बहादुर पातशाह जिसनू गाउणा आख रहे ने उह ते निरंतर है, उनके अंतर नहीं आ सकता। वो दिन भी गावो रैनी गावो सास सास रसना री, वो रसना केड़ी है जेड़ी सास सास गाउंदी रहे। हुण ये रसना तो हो नहीं सकती, ये रसना नहीं हो सकती। इसलिए सतगुरु ने बाणी विच आख दिता, अखी बाजो वेखना बिन कन्ना सुनना, पैरा बाजो चलना बिन हत्था करना, जीबे बाजो बोलना। ओ जीव जेड़ी इस जीव दे मोहताज ना होवे, इस जीव तो बिना भी कोई जीव बोल दिए। गुरु तेग बहादुर पातशाह जी का इशारा, कह लगे उनका भजन उनके नाल लगाओ, उनके नाल संबंध, उनकी याद तेरे जीवन का हिस्सा इं बन जाए, जेड़ी सारी ही गाउना ते भगती बन जाए, जिमें मच्छी ते पानी का संबंध है। कहो नानक हर भज मना, जे बिद जल को मीन। इस तरह का भजन, इस तरह का नाम जपना, इस तरह का उनका याद नू हिरदे विच टिकाना, अपने संबंध पैदा कर लेने जेडे इस शरीर के मोहताज न हो, शरीर के मोहताज भगती समाधि रसना दे ਮਤਾਜ ਭਗਤੀ ਸਮਾਧੀ ਉਹ ਕੁਛ ਘੰਟਿਆਂ ਲਈ, ਕੁਛ ਪਲਾਂ ਲਈ, ਕੁਛ ਦਿਨਾਂ ਲਈ ਹੋ ਸਕਦੀ ਹੈ, ਉਹਨੂੰ ਗਿਣਿਆ ਜਾ ਸਕਦਾ, ਕਿਉਂਕਿ ਜੀਵਨ ਵੀ ਗਿਣਤੀ ਮਿਣਤੀ ਦਾ। ਅਤੇ ਰੱਬ ਦੀ ਸਾਂਝ ਅਮਿਣਤ ਹੈ, ਅਗਿਣਤ ਹੈ, ਉਹਦੇ ਨਾਲ ਤਾਂ ਇੱਕ ਸਕਿੰਟ, ਇੱਕ ਪਲ ਵੀ ਵੱਖ ਨਹੀਂ ਹੋਇਆ ਜਾ ਸਕਦਾ। ਗੁਰੂ ਕਹਿੰਦੇ ਨੇ ਮੈਂ ਉੱਧਰ ਗੱਲ ਇਸ ਪੱਖ ਨੂੰ ਤੈਨੂੰ ਸਮਝਾਉਣਾ ਚਾਹੁੰਦਾ। ਕਹਿਣ ਲੱਗੇ ਦੂਜਾ ਪੱਖ ਦੇਖ। ਬਿਖਿਅਨ ਸਿਉ ਕਾਹੇ ਰਚਿਓ, ਜਿੱਧਰ ਤੇਰਾ ਮਨ ਲੱਗ ਗਿਆ ਉੱਥੇ ਤਾਂ ਤੂੰ ਇੱਕ ਨਿਮਖ ਭਰ ਉਦਾਸ ਨਹੀਂ ਹੁੰਦਾ। ਜੈ ਬਿਦ ਜਲ ਕੋ, ਤੇਰਾ ਮੱਛੀ ਤੇ ਪਾਣੀ ਵਾਲਾ ਪਿਆਰ ਤੇ ਉੱਧਰ ਹੈ। ਨਿਮਖ ਨਾ ਹੋਏ ਉਦਾਸ ਪਦਾਰਥਾਂ ਵਿੱਚ। ਤੂੰ ਜ਼ਿੰਦਗੀ ਦੇ 50 ਸਾਲ ਗੁਜ਼ਾਰ ਕੇ ਪਦਾਰਥ ਤੈਨੂੰ ਇਹ ਪਤਾ ਲੱਗ ਜਾਏ ਵੀ ਬਸ ਅਗਲੇ ਪਲ ਮੇਰੇ ਕੋਲ ਨਹੀਂ ਰਹਿਣੇ, ਤੇਰਾ ਜਿਉਣਾ ਮੁਹਾਲ ਹੋ ਜਾਂਦਾ ਹੈ। ਫਿਰ ਮੱਛੀ ਤੇ ਪਾਣੀ ਵਾਲੀ ਪ੍ਰੀਤ ਜਿਹੜੀ ਪ੍ਰਭੂ ਨਾਲ ਚਾਹੀਦੀ ਸੀ ਉਹ ਤੇ ਤੇਰੀ ਪਦਾਰਥਾਂ ਨਾਲ ਹੋ ਗਈ, ਤੇ ਪਦਾਰਥ ਵੀ ਉਹ ਜਿਹੜੇ ਤੈਨੂੰ ਜੀਵਨ ਰੂਪੀ ਸ਼ਕਤੀ ਨਾਲੋਂ ਤੋੜ ਰਹੇ ਨੇ। ਹਰ ਉਹ ਚੀਜ਼ ਜ਼ਹਿਰ ਹੈ, ਕੋਈ ਵਸਤੂ ਜ਼ਹਿਰ ਨਹੀਂ, ਜਿਹੜੀ ਤੇਰੇ ਦੈਵੀ ਜੀਵਨ ਨੂੰ ਤਬਾਹ ਕਰ ਦੇਵੇ, ਜਿਹੜੀ ਤੇਰੀ ਆਤਮਾ ਨੂੰ ਮੁਰਦਾ ਬਣਾ ਦੇਵੇ, ਜਿਹੜੀ ਤੇਰੀ ਜ਼ਮੀਰ ਨੂੰ ਗੁਲਾਮ ਕਰ ਦੇਵੇ, ਅਸਲ ਵਿੱਚ ਬਿਖਿਆ ਜ਼ਹਿਰ ਉਹ ਹੈ। ਬਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ, ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਤਾਂ ਕਿ ਜਮਾਂ ਦੀ, ਦੁੱਖਾਂ ਦੀ ਫਾਈ ਤੋਂ ਬਚ ਜਾਏ, ਕਿਉਂਕਿ ਪਦਾਰਥ ਜਿਹੜੇ ਅੱਜ ਮਿੱਠੇ ਲੱਗਦੇ ਨੇ ਕੱਲ੍ਹ ਦੇ ਦੁੱਖ ਨੇ। ਸੁਖ ਮੰਗਤ ਦੁੱਖ ਆਗੇ ਆਵੇ, ਜਿਹੜੇ ਪਦਾਰਥ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਬਲਕਿ ਇੱਥੋਂ ਤੱਕ ਆਖ ਦਿੱਤਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਜਿਹੜੇ ਖਾਣ ਨੂੰ ਭੋਗਣ ਨੂੰ ਮਿੱਠੇ ਲੱਗਦੇ ਨੇ, ਪਰ ਜਦੋਂ ਉਹਨਾਂ ਦਾ ਅਸਰ ਹੁੰਦਾ ਹਿਰਦੇ ਤੇ, ਆਤਮਾ ਤੇ, ਜ਼ਮੀਰ ਤੇ, ਮਰ ਜਾਂਦੀ ਹੈ, ਉਹ ਹਨ ਜ਼ਹਿਰ। ਪਰ ਤੂੰ ਆਪਣੇ ਜਨਮ ਨੂੰ, ਆਪਣੇ ਜੀਵਨ ਨੂੰ ਉਹਨਾਂ ਨਾਲ ਇੰਨਾ ਸੰਬੰਧਿਤ ਕਰ ਲਿਆ, ਮਾਨੋ ਮੱਛੀ ਤੇ ਪਾਣੀ ਵਾਲੀ ਪ੍ਰੀਤ ਤੇਰੀ ਪ੍ਰਭੂ ਨਾਲ ਨਹੀਂ ਪਦਾਰਥਾਂ ਨਾਲ ਹੈ। ਕਹੋ ਨਾਨਕ ਭਜ ਹਰ ਮਨਾ, ਪਰ ਨਾ ਜਮ ਕੀ ਫਾਸ। ਉਹ ਹੈ ਜਮਾਂ ਦੀ ਫਾਈ। ਜਮ ਹੈ ਕੀ? ਦੁੱਖਾਂ ਦਾ ਸੰਕੇਤ। ਜਮਾਂ ਨੂੰ ਮੌਤ ਜਦੋਂ ਮਨੁੱਖ ਚਿੱਤਰਦਾ ਹੈ ਖਿਆਲਾਂ ਵਿੱਚ, ਕਲਪਨਾ ਵਿੱਚ, ਤੇ ਇਹੋ ਆਖਦਾ ਹੈ ਨਾ, ਜਮ ਡੰਡਾ ਗਲ ਸੰਗਲ ਪੜਿਆ, ਜਮ ਦੇ ਹੱਥ ਵਿੱਚ ਡੰਡਾ ਹੈ, ਉਹਨਾਂ ਨੇ ਗਲ ਵਿੱਚ ਸੰਗਲ ਪਾ ਕੇ ਬੰਨ ਲਿਆ। ਹੁਣ ਬੰਨਣ ਦਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਡੰਡਾ ਪਵੇ ਉਦੋਂ ਮਨੁੱਖ ਕਿਸੇ ਤਰ੍ਹਾਂ ਵੀ ਆਪ ਹੁਦਰੀ ਨਾ ਕਰ ਸਕੇ, ਬਚ ਕੇ ਨਿਕਲ ਨਾ ਸਕੇ, ਜਿੱਥੇ ਬੇਵੱਸ ਹੋ ਜਾਏ ਦੁੱਖਾਂ ਦੇ ਸਾਹਮਣੇ, ਉਹ ਸਮਝੋ ਜਮ ਨੇ। ਅਸੀਂ ਮਰਨ ਤੋਂ ਬਾਅਦ ਕਿਸੇ ਜਮਾਂ ਦੀ ਗੱਲ ਜਦੋਂ ਤੱਕ ਕਰੀ ਜਾਂਦੇ ਹਨ, ਉਦੋਂ ਤੱਕ ਉਹ ਲੋਕ ਵੀ ਸੰਸਾਰ ਤੇ ਨੇ ਜਿਹੜੇ ਆਖਦੇ ਨੇ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਤੇ ਜੇ ਗੁਰੂ ਦੇ ਬਚਨਾਂ ਤੋਂ ਇਹ ਗੱਲ ਸੂਝ ਵਿੱਚ ਆ ਜਾਏ, ਸਮਝ ਪੈ ਜਾਏ, ਭਲਿਆ ਇੱਥੇ ਹੀ ਜਿੰਨੇ ਦੁੱਖ ਪੈਦਾ ਹੋ ਰਹੇ ਨੇ ਮਨ ਨੂੰ, ਉਹ ਸਾਰੇ ਦੁੱਖ ਜਮ ਰੂਪ ਹੋ ਕੇ ਜਿਨ੍ਹਾਂ ਦੇ ਸਾਹਮਣੇ ਤੂੰ ਬੇਵੱਸ ਹੋ ਜਾਂਦਾ। ਐਸੇ ਐਸੇ ਰੋਗੀ ਹੋਸਪਿਟਲਸ ਜਾ ਕੇ ਗਰੀਬਾਂ ਦੇ ਏਰੀਏ ਵਿੱਚ ਜਾ ਕੇ ਦੇਖੇ ਜਾ ਸਕਦੇ ਨੇ, ਜਿਹੜੇ ਮਨੁੱਖ ਸਮਝਦਾ ਵੀ ਮੌਤ ਤੋਂ ਬਦਤਰ ਨੇ ਉਹ ਜਮ ਨੇ, ਕਿਸੇ ਦੇ ਜੀਵਨ ਵਿੱਚ ਕਦੋਂ ਵੀ ਆ ਸਕਦੇ ਨੇ। ਐਸੇ ਐਸੇ ਰੋਗ ਅਮੀਰਾਂ ਨੂੰ ਵੀ ਲੱਗ ਜਾਂਦੇ ਨੇ, ਦੌਲਤਮੰਦ ਵੀ ਉਹਨਾਂ ਰੋਗਾਂ ਦੇ ਸਾਹਮਣੇ, ਉਹਨਾਂ ਔਕੜਾਂ ਅਤੇ ਦੁੱਖਾਂ ਦੇ ਸਾਹਮਣੇ ਬੇਵੱਸ ਹੋ ਜਾਂਦੇ ਨੇ। ਪਰ ਇੱਕ ਖਿਆਲ ਕਰਿਓ, ਇਹੋ ਜਿਹੇ ਰੋਗ ਜਿੰਨੇ ਨੇ ਉਹ ਕਿਸੇ ਨਾ ਕਿਸੇ ਅਨਡਿਸਿਪਲਨ ਜੀਵਨ ਵਿੱਚੋਂ ਜਨਮ ਲੈਂਦੇ ਨੇ। ਮੈਨੂੰ ਖੁਦ ਧਿਆਨ ਨਹੀਂ ਦਿੰਦਾ ਕਿਸੇ ਅਨਡਿਸਿਪਲਨ ਜੀਵਨ ਵਿੱਚ, ਜਿੱਥੇ ਜਾ ਕੇ ਤੂੰ ਪ੍ਰਭੂ ਦੇ ਹੁਕਮਾਂ ਦੀ ਤਰਤੀਬ ਨੂੰ ਤੋੜਿਆ ਹੁੰਦਾ, ਆਚਰਨ ਨੂੰ ਛੱਡਿਆ ਹੁੰਦਾ, ਅਚਰਨਹੀਨ ਹੋਇਆ ਹੁੰਦਾ, ਉਸੇ ਕਿਸੇ ਪਲ ਵਿੱਚੋਂ ਉਹ ਜਨਮ ਲੈਂਦੇ ਨੇ ਦੁੱਖ, ਜਿਹੜੇ ਜਮ ਬਣ ਕੇ ਤੇਰੇ ਜੀਵਨ ਦੇ ਸਾਹਮਣੇ ਖੜੇ ਹੋ ਜਾਂਦੇ ਨੇ। ਉਹੋ ਹੀ ਵਿਖਿਆ ਨੇ, ਗੁਰੂ ਕਹਿੰਦੇ ਨੇ ਵਿਖਿਆ ਸਿਉ ਕਾਹੇ ਰਚਿਆ, ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੇ ਨਾ ਜਮ ਕੀ ਫਾਸ, ਤੁਰ ਨਾ ਪੋ ਹੀ ਗਇਆ। ਹੁਣ ਪਿਛਲੀ ਗੱਲ ਨਾਲ ਜੋੜਿਓ ਨੇ, ਵਿਖਿਆ ਵਿੱਚ, ਪਦਾਰਥਾਂ ਵਿੱਚ, ਅਵਗਣਾਂ ਵਿੱਚ ਰਚੇ ਹੋਏ ਨੇ, ਜਵਾਨੀ ਗੁਆ ਦਿੱਤੀ, ਇਹਦੇ ਨਾਲ ਤਰਨਾ ਪੋ ਲਫ਼ਜ਼ ਜੋੜਿਓ ਨੇ। ਕਿਉਂਕਿ ਜਿੰਨੇ ਮਨੁੱਖ ਗੁਨਾਹ ਕਰਦਾ ਹੈ ਨਾ, ਆਪ ਹੁਦਰੀਆਂ ਕਰਦਾ, ਜਿੰਨਾ ਆਚਰਨਹੀਨ ਹੁੰਦਾ, ਜਿੰਨਾ ਅਨਡਿਸਿਪਲਿਨਸ ਜੀਵਨ ਹੁੰਦਾ, ਉਹ ਸਾਰਾ ਤਰਨਾ ਪੋ ਵਿੱਚ ਹੁੰਦਾ। ਤਰਨਾ ਤੋਂ ਬਾਅਦ ਹੁੰਦਾ ਜਵਾਨੀ। ਇੱਕ ਵਾਰ ਗੁਰਬਾਣੀ ਦੀ ਤੁਕ ਆਈ ਸੀ ਕਿ ਦੂਜੇ ਬੈਰੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ। ਜਿਹੜੀ ਪਰ ਜਵਾਨੀ ਹੈ ਨਾ, ਇਹ ਲਹਿਰਾਂ ਦਿੰਦੀ ਹੈ, ਅਤੇ ਲਹਿਰਾਂ ਕੀ ਹੁੰਦੀਆਂ ਨੇ? ਅਨਡਿਸਿਪਲਿਨ, ਜਿਹੜੀਆਂ ਕਿਨਾਰੇ ਨੂੰ ਤੋੜਦੀਆਂ ਨੇ। ਮਹਿਸੂਸ ਕੀਤੀ ਸੀ, ਸਾਗਰ ਕਦੇ ਕਿਨਾਰਾ ਨਹੀਂ ਤੋੜ, ਸਾਗਰ ਕਦੇ ਹਾਰਡ ਨਹੀਂ ਬਣਦਾ, ਹਮੇਸ਼ਾ ਇੰਨਾ ਪਾਣੀ ਹੋਵੇ ਤਦ ਵੀ ਉਹ ਡਿਸਿਪਲਿਨ ਵਿੱਚ ਰਹਿ ਕੇ ਸੰਭਾਲ ਕੇ ਰੱਖਦਾ, ਉਹਦੇ ਵਿੱਚ ਧੀਰਜ ਹੈ। ਜਦੋਂ ਵੀ ਡਿਸਿਪਲਿਨ ਤੋੜਦੀਆਂ ਨੇ ਨਾ ਕਿਨਾਰੇ ਦਾ, ਉਹ ਜਿਹੜੀਆਂ ਸਾਗਰ ਵਿੱਚ ਉੱਠਦੀਆਂ ਨੇ ਲਹਿਰਾਂ, ਤੁਸੀਂ ਦੇਖਿਆ ਜੀ ਪਿਛਲੇ ਦਿਹਾੜਿਆਂ, ਪਿਛਲੇ ਕੁਝ ਮਹੀਨਿਆਂ ਵਿੱਚ ਕਿੰਨੀਆਂ ਲਹਿਰਾਂ ਉੱਠੀਆਂ, ਕਿਸ ਕਿਸ ਕਿਨਾਰੇ ਉੱਠੀਆਂ, ਅਤੇ ਜਿੱਧਰ ਜਿੱਧਰ ਵੀ ਉੱਠੀਆਂ ਤਬਾਹੀ ਮਚਾਉਂਦੀਆਂ ਗਈਆਂ, ਸਾਰਾ ਜੰਮ ਬਣ ਕੇ ਹੀ ਪੱਕਰੀਆਂ। ਇਸ ਲਈ ਇੱਕ ਖਿਆਲ ਕਰਿਓ, ਜਵਾਨੀ ਨੂੰ ਗੁਰੂ ਨੇ ਲਹਿਰਾਂ ਦਾ ਨਾਮ ਦਿੱਤਾ ਹੈ। ਕਹਿਣ ਲੱਗੇ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ, ਉਹਦੇ 'ਚ ਲਹਿਰਾਂ ਉੱਠਦੀਆਂ ਨੇ, ਅਤੇ ਲਹਿਰਾਂ ਜਿਹੜੀਆਂ ਨੇ ਅਚਰਨਹੀਨ ਕਰਦੀਆਂ ਨੇ, ਲਹਿਰਾਂ ਜਿਹੜੀਆਂ ਨੇ ਅਨਡਿਸਿਪਲਿਨ ਕਰਦੀਆਂ ਨੇ, ਉਹ ਕਿਨਾਰੇ ਤੋੜਦੀਆਂ ਨੇ, ਉਹ ਤਰਕੀਬ ਤੋੜਦੀਆਂ ਨੇ, ਉਹ ਮਰਿਆਦਾ ਤੋੜਦੀਆਂ ਨੇ, ਗੁਰੂ ਕੇ ਹੁਕਮ ਤੋਂ ਬਾਹਰ ਆਉਂਦੀਆਂ ਨੇ। ਹੁਕਮ ਕੀ? ਕਿਨਾਰਾ। ਮੈਂ ਇੱਕ ਵਾਰ ਕੀਤੀ ਸੀ, ਸਿੱਖ ਦੀ ਜ਼ਿੰਦਗੀ ਕੀ ਹੈ? ਦੋ ਕਿਨਾਰਿਆਂ ਵਿੱਚ ਚੱਲਣ ਵਾਲਾ ਇੱਕ ਦਰਿਆ, ਕੋਈ ਕਿਨਾਰਾ ਵੀ ਨਹੀਂ ਟੁੱਟਣਾ ਚਾਹੀਦਾ। ਅਤੇ ਮੈਂ ਅਰਜ਼ ਕੀਤੀ ਸੀ, ਇੱਕ ਕਿਨਾਰਾ ਹੈ ਰਹਿਮਤ, ਦੂਜਾ ਕਿਨਾਰਾ ਹੈ ਰਜ਼ਾ, ਜੇ ਕੁਛ ਮਿਲ ਜਾਏ ਤਾਂ ਤੇਰੀ ਰਹਿਮਤ, ਅਤੇ ਜੇ ਕੁਛ ਚਲਾ ਜਾਏ ਤਾਂ ਤੇਰੀ ਰਜ਼ਾ, ਰਹਿਮਤ ਅਤੇ ਰਜ਼ਾ, ਅਤੇ ਇਸੇ ਦਾ ਨਾਂ ਸਹਿਜ ਹੈ ਵੀ ਜੋ ਕੁਝ ਹੋਵੇ ਉਹ ਤੇਰੀ ਬਖਸ਼ਿਸ਼ ਵਿੱਚ ਹੋਵੇ, ਤੇਰੀ ਮਰਜ਼ੀ ਵਿੱਚ ਹੋਵੇ, ਇਸੇ ਦਾ ਨਾਂ ਸਹਿਜ ਹੈ। ਤੇ ਰਹਿਮਤ ਤੇ ਰਜ਼ਾ ਹੀ ਸਹਿਜ ਦਾ ਰੂਪ ਹੈ। ਤੇ ਜਦੋਂ ਮਨੁੱਖ ਤਰਨਾ ਪੋ ਹੁੰਦਾ ਨਾ, ਜਵਾਨੀ ਵਿੱਚ ਹੁੰਦਾ, ਉਦੋਂ ਕਿਨਾਰੇ ਤੋੜ ਦਿੰਦਾ, ਉਦੋਂ ਮਨ ਨੂੰ ਗੁਰੂ ਕੀ ਮਰਿਆਦਾ ਵੀ ਤੋੜ ਦਿੰਦਾ। ਅੰਮ੍ਰਿਤ ਛਕਣ ਦਾ ਨਾਮ ਨਹੀਂ ਸੁਣਨਾ ਚਾਹੁੰਦਾ। ਕਿਉਂ? ਕਹਿੰਦਾ ਜੀ ਅਜੇ ਹੋਰ ਕੁਝ ਸਾਲ ਐਸ਼ ਕਰ ਲਈਏ, ਅੰਮ੍ਰਿਤ ਛਕ ਲਵਾਂਗੇ ਜਦੋਂ ਜਵਾਨੀ ਨਿਕਲ ਜਾਏਗੀ, ਕਿਉਂਕਿ ਡਿਸਿਪਲਿਨ ਵਿੱਚ ਨਹੀਂ ਰਹਿਣਾ ਚਾਹੁੰਦਾ, ਮਰਿਆਦਾ ਦੇ ਕਿਨਾਰਿਆਂ ਦੇ ਵਿੱਚ ਆਪਣੇ ਜੀਵਨ ਦਾ ਵਹਿਣ ਨਹੀਂ ਬਣਾਉਣਾ ਚਾਹੁੰਦਾ। ਨਤੀਜਾ ਇਹ ਹੈ, ਲਹਿਰਾਂ ਉੱਠਦੀਆਂ ਨੇ, ਹੜ੍ਹ ਆ ਜਾਂਦੇ ਨੇ, ਆਪ ਵੀ ਬਰਬਾਦ ਹੋ ਜਾਂਦਾ ਹੈ, ਗੁਆਂਢੀ ਆਂਢੀ ਸ਼ਹਿਰ ਦੇਸ਼ ਮਹੱਲੇ ਸਭ ਕੁਛ ਬਰਬਾਦ ਕਰ ਦਿੰਦਾ ਹੈ। ਗੁਰੂ ਨੇ ਆਖਿਆ, ਕਹਿਣ ਲੱਗੇ ਭਰ ਜਵਾਨੀ ਲਹਿਰੀ ਦੇ। ਅੱਗੇ ਸੀ ਲਫ਼ਜ਼, ਬੁਰਾ ਭਲਾ ਨਾ ਪਛਾਣ ਵਣਜਾਰਿਆ ਮਿੱਤਰਾ, ਉਹ ਤੇ ਚੰਗਾ ਮੰਦਾ ਵੀ ਨਹੀਂ ਪਛਾਣਦਾ, ਮੇਰੇ ਲਈ ਚੰਗਾ ਕੀ ਹੈ, ਮੇਰੇ ਗੁਆਂਢੀ ਲਈ ਚੰਗਾ ਕੀ ਹੈ। ਬੁਰਾ ਭਲਾ ਨਾ ਪਛਾਣ ਵਣਜਾਰਿਆ ਮਿੱਤਰਾ, ਮਨ ਮੱਤਾ ਅਹਮੇਵ, ਇਹ ਤਰਨਾ ਪੋ ਦੀ ਨਿਸ਼ਾਨੀ ਹੈ। ਇਸ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤੀਜਾ ਸਲੋਕ ਜਿਹੜਾ ਹੈ ਇਸ ਗੱਲ ਵੱਲ ਸੰਕੇਤ ਹੈ। ਕਹਿਣ ਲੱਗੇ, ਨਿਮਖ ਨਾ ਹੋਏ ਉਦਾਸ, ਵਿਖਿਆ ਵਿੱਚ ਇਹੋ ਜਿਹਾ ਰਚੇ, ਪਰ ਉਹ ਤਰਤੀਬ ਕਿਉਂ ਟੁੱਟੀ ਹੈ, ਤੂੰ ਆਪਣਾ ਜੀਵਨ ਤਰਨਾ ਪੋ ਇਉਂ ਹੀ ਗਇਓ। ਜਵਾਨੀ ਜਿਹੜੀ ਸੀ ਉਹ ਸਾਰੀ ਵਿਖਿਆ ਵਿੱਚ ਹੀ ਗੁਜ਼ਰ ਗਈ। ਜਿਹੜੇ ਜ਼ਹਿਰ ਸਨ, ਜੋਬਨ ਜਿਹੜਾ ਹੈ ਉਹ ਹੀ ਗੁਨਾਹ ਅਤੇ ਅਚਰਨਹੀਨਤਾ ਨੂੰ ਥਾਂ ਦਿੰਦਾ ਹੈ, ਕਬੂਲਦਾ, ਕਿਉਂਕਿ ਸੋਝੀ ਘੱਟ ਹੁੰਦੀ ਹੈ, ਜੋਸ਼ ਜ਼ਿਆਦਾ ਹੁੰਦਾ, ਹੋਸ਼ ਘੱਟ ਹੁੰਦੀ ਹੈ। ਇਸ ਲਈ ਗੁਰੂ ਨੇ ਆਖ ਦਿੱਤਾ, ਤਰਨਾ ਪੋ ਇਉਂ ਹੀ ਗਇਓ, ਸਾਰੀ ਜਵਾਨੀ ਇਉਂ ਗਵਾ ਦਿੱਤੀ। ਤੇ ਹੁਣ ਹੋਇਆ ਕਿ ਲੀਓ ਜਰਾ ਤਨ ਜੀਤ, ਜਰਾ ਨੇ ਬੁਢੇਪੇ ਨੇ ਤਨ ਦੇ ਘਰ ਨੂੰ ਜਿੱਤ ਲਿਆ, ਤਨ ਦੇ ਰਾਜ ਨੂੰ ਜਿੱਤ ਲਿਆ। ਹੁਣ ਇਹਦੇ ਵਿੱਚੋਂ ਜਵਾਨੀ ਨੂੰ ਜਾਣਾ ਪਿਆ, ਬੁਢੇਪਾ ਆ ਵਸਿਆ, ਤੇ ਹੁਣ ਤੇਰੇ ਪੱਲੇ ਕੁਛ ਨਹੀਂ, ਜੀਵਨ ਦਾ ਸਮਾਂ ਤੇ ਗੋਆ ਬੈਠੇ ਹੋ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਿਤ ਕੀ, ਕੀਮਤੀ ਸਮਾਂ ਤੇ ਚਲਾ ਗਿਆ। ਹੁਣ ਜਦੋਂ ਬੁਢੇਪਾ ਆਇਆ ਹੋਇਆ ਕਿ ਸਿਰ ਕੰਪਿਓ, ਪੱਗ ਡਗਮਗੈ, ਨੈਨੋ ਨੀਰ ਬਹਿ, ਤਨ ਖੀਨਾ ਭੈ ਕੇਸ, ਦੁੱਧ ਵਾਣੀ ਦੁੱਧ ਵਰਗੇ ਚਿੱਟੇ ਕੇਸ ਹੋ ਗਏ, ਰੁੱਧਾ ਕੰਠ, ਸ਼ਬਦ ਨਹੀਂ ਉੱਚਰੇ, ਅਬ ਕਿਆ ਕਰੇ ਪ੍ਰਾਣੀ। ਲੀਓ ਜਰਾ ਤਨ ਜੀਤ, ਜਰਾ ਨੇ ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਸ੍ਰੀ ਆਸਾ ਜੀ ਦੀ ਵਾਰ ਦੇ ਵਿਚਾਰ ਵਿੱਚ ਵੀ, ਕਿਸ ਤਨ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਬੁਢੇਪਾ ਖਲੋਤਾ ਹੈ ਅਤੇ ਜਵਾਨੀ ਕਾਬਜ਼ ਹੈ, ਉਹ ਵਿੱਚ ਬੈਠੀ ਹੈ, ਅਤੇ ਜਰਾ ਬੁਢੇਪਾ ਆ ਕੇ ਦਰਵਾਜ਼ੇ 'ਤੇ ਦਸਤਕ ਕਰਦਾ ਅਤੇ ਆਖਦਾ, ਇਹ ਜਵਾਨੀ ਘਰ ਛੱਡ ਦੇ, ਹੁਣ ਮੇਰਾ ਹੈ। ਜਵਾਨੀ ਛੱਡਣਾ ਨਹੀਂ ਚਾਹੁੰਦੀ, ਕਿਤੇ ਇੰਜੈਕਸ਼ਨ ਲਵਾਉਂਦੀ ਹੈ, ਕਿਤੇ ਐਕਸਰਸਾਈਜ਼ ਕਰਦੀ ਹੈ, ਭਲਾ ਕਿਸੇ ਤਰ੍ਹਾਂ ਮੇਰਾ ਕਬਜ਼ਾ ਬਣਿਆ ਰਹੇ ਇਸ ਤਨ 'ਤੇ, ਪਰ ਆਖਰ ਹਾਰ ਜਾਂਦੀ ਹੈ, ਬੁਢੇਪਾ ਜਿੱਤ ਜਾਂਦਾ ਹੈ। ਜਰ ਆਈ, ਤੁਕ ਆਈ ਸੀ ਸਿਰਾਸਾ ਦੀ ਵਾਰ ਅੰਦਰ, ਜਰ ਆਈ ਜੋਬਨ ਹਾਰਿਆ, ਜਵਾਨੀ ਹਾਰ ਗਈ। ਲੀਓ ਜਰਾ ਤਨ ਜੀਤ, ਜਰਾ ਨੇ ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਕਹੁ ਨਾਨਕ ਭਜ ਹਰ ਮਨਾ, ਤੇ ਹੈ ਕੀ ਜੀਵਨ, ਭਾਵੇਂ ਬਲਪਣ ਹੈ, ਭਾਵੇਂ ਜਵਾਨੀ ਹੈ, ਭਾਵੇਂ ਬੁਢੇਪਾ, ਆਖਰ ਤੇ ਇਹ ਸਾਰਾ ਜੀਵਨ ਜਿਹਦੇ ਤਿੰਨ ਹਿੱਸੇ ਨੇ ਉਹ ਇੱਕ ਅਵਧੀ ਹੈ, ਨਿਸ਼ਚਿਤ ਸਮਾਂ ਉਮਰ। ਮਨੁੱਖ ਨੂੰ ਜੀਵਨ ਕੁਛ ਸਮਾਂ, ਲਿਮਿਟਡ ਸਮਾਂ ਮਿਲਿਆ, ਜਿਹੜਾ ਵੱਧ ਨਹੀਂ ਸਕਦਾ, ਘੱਟ ਨਹੀਂ ਸਕਦਾ, ਉਸੇ ਸਮੇਂ ਦੇ ਅੰਦਰ ਵੱਖ ਵੱਖ ਪੀਰੀਅਡ ਨਿਸ਼ਚਿਤ ਕਰ ਦਿੱਤੇ, ਵੱਖ ਵੱਖ ਪੜਾਅ ਬਣਾ ਦਿੱਤੇ। ਤਿੰਨ ਪੜਾਵਾਂ ਦਾ ਨਾਮ ਬਣ ਗਿਆ ਬਾਲ, ਜਵਾਨੀ ਅਰ ਬਿਰਧ ਫੁਣ, ਤਿੰਨ ਅਵਸਥਾ ਜਾਣ। ਕਹਿਣ ਲੱਗੇ, ਤਰਨਾ ਪੋ ਇਉਂ ਹੀ ਗਏ, ਜਵਾਨੀ ਵੀ ਚਲੀ ਗਈ। ਲੀਓ ਜਰਾ ਤਨ ਜੀਤ, ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਉਹ ਮਨ ਹੁਣ ਹੀ ਸਮਝ ਜਾ, ਹੁਣ ਹੀ ਵਕਤ ਪਛਾਣ ਲੈ। ਔਤ ਜਾਤ ਹੈ ਬੀਤ, ਜਨਮ ਦਾ ਲਿਮਿਟਡ ਸਮਾਂ, ਜੀਵਨ ਦਾ ਬੀਤਿਆ ਜਾ ਰਿਹਾ, ਅਵਧ ਮੁੱਕ ਰਹੀ ਹੈ, दिन ते पैर, पैर ते घड़ियां, आव घटे तन छीज जाए, ये मुड़ वापस नहीं आना। अवध जात है बीत, अवध बीत रही है, जीवन का मिलिया होया समा घड़ी घड़ी पल पल करके घड़ी दी टक टक नाल तुरया जांदा है। उनके कदमों की आहट है, केवल आहट ही ना सुनदा रहो, पछाण कित्थे पहुंच गया है। कहन लगे बिरद भयो, जवानी चली गई, जरा ने ताने नु जित लिया, बुढ़ेपा आ गया, ते बिरद नाम बुढ़ेपे दा है। बिरद भयो, अगला श्लोक, बिरद भयो सूझे नहीं काल पहुंचो आन, जवानी वेले ने ए ना समझिया बुढ़ेपा आ जाएगा, ते बुढ़ेपे वेले ए ना समझिया काल आ जाएगा। तरतीब है ना, जवानी वेले समझ लेना चाहिदा सी, ए जवानी हमेशा नहीं रहनी। मैं अचरणहीन बेतरतीब जीवन ना बनावा, गुरु दी बख्शी हुई मर्यादा सिख्या दे किनारे ना तोड़ा, इस जवानी ने हमेशा नहीं रहना, चला जाना है। तरना पो वेले तू बुढ़ेपे नू ना पछाणिया, ते हुण जदों बुढ़ेपा आ गया, बुढ़ेपे तो बाद जवानी ते आउणी नहीं, मुड़ के वापस आउणा है अगे काल। हुण तू काल नू नहीं पछाण रहा, बुढ़ेपा आ गया, अजे तक तेनू मौत चेते नहीं। गुरु कहंदे ने बिरद भयो सूझे नहीं काल पहुंचो आन, बिरद भया बुढ़ेपा आ गया, बुढ़ा हो गया। बाबा फरीद ने आख्या बुढ़ा होया शेख फरीद, कंबन लगी दे ते उन्हें विचार के गल आख दिती, भलिया जे सहवरिया जीवना भी तन हो सीखे। गुरु तेग बहादुर पातशाह आखते ने भलिया बिरद हो गए हैं, अजे तक तेनू ये चेता नहीं मौत दे दिहाड़े, वो काल वो समा जिस दिन समाप्ति हो जानी है तेरे पीर जीवन दे पीरियड दी, तेनू चेता ही नहीं। कहो नानक नर बावरे हे बावरे मनुख, जिन्हों कुछ भी चेता ना होवे, जेड़ा कुछ भी ना पछाने उन्हों बावरा ना आखा ते होर की आखा। मैं एक वर्ष की थी सी, पछाने ही ता चली जांदी है बावरे कोलो, एक वर्ष की थी सी, बावरे दे निशानी की, वो भी पहनदा है पर उन्हों पता नहीं हुंदा मैं की पहन रहा, वो भी खांदा है पर उन्हों पता नहीं हुंदा मैं की खा रहा, वो भी बोलदा है पर उन्हों पता नहीं हुंदा मैं की बोल रहा, पछाण खत्म हो जाती। कहन लगे कहो नानक नर बावरे हे बावरे मनुख, तू जीवन दा कोई समा भी कोई मोड़ भी पछाण नहीं सकिया, क्यों ना भजे भगवान। जवानी तो बुढ़ेपा आ गया, बुढ़ेपा भी खत्म हो रहा है, काल नेड़े आ रहा है, समा नेड़े आ रहा है, तू अजे तक भी ओ गल जड़ी मैं पहला आखी है गुण गोबिंद गायो नहीं जन्म आकार थकीन, तू अजे भी प्रभु नु चेते नहीं करदा। कहन लगे जिन्ना दे पिछे लग के, जिन्ना दे प्रभाव हेठ तू ये सारा कुछ भुलिया है, वो तेरे नहीं, वो सांझा, वो सारा जंजाल, वो जाल केवल जीवंदियां तक है। जब लग तेल दीवे मुख बाती, तब सूझे सब कोई, तेल जला बाती ठहरानी, सुना मंदर होई, अरे बौरे तो ए घरी ना रखे कोई। जेडी दौलत कमा कमा तू पूंजी बना बना, वड़े वड़े बैंक बैलेंस बनाए, बस तेरे अखां मीटन दी देर सी, तेरी तिजोरी दियां चाबियां दूजे ने सब लिया। जिस घर नूं तू सजाया उस घर विच तैनू उस तो बाद एक दिन भी रहना ना मिलिया, आखिया छेती कढो तो घरे ना रखे कोई। कहन लगे इसलिए मैं तैनू अगले श्लोक विच एक गल समझा देना चाहना, धन दारा संपत सगले, धन दारा संपत सगले, ਜਿਨ ਆਪਣੀ ਕਰਮਾਨ, ਜਿਨ੍ਹਾਂ ਨੂੰ ਤੂੰ ਆਪਣਾ ਸਮਝਣਾ ਹੈ। ਕਹਿਣ ਲੱਗੇ ਭਲਿਆ, ਇਨ ਮੈਂ ਕੱਛ ਸੰਗੀ ਨਹੀਂ, ਇਨ ਮੈਂ ਕੱਛ ਸੰਗੀ ਨਹੀਂ, ਨਾਨਕ ਸਾਚੀ ਜਾਨ ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਜਨਮ ਅਕਾਰਥ ਕੀਨ, ਗੁਣ ਗੋਬਿੰਦ ਗਾਇਓ ਨਹੀਂ, ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਹਰ ਭਜ ਮਨਾ, ਜੈ ਬਿਦ ਜਲ ਕੋਮੀਨ, ਜੈ ਬਿਦ ਜਲ ਕੋਮੀਨ, ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ। ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਰਸ਼ ਆਸ਼ੇ ਨੂੰ ਸਰਲ ਸ਼ਬਦਾਂ ਵਿੱਚ ਅਤੇ ਸੰਖੇਪ ਵਿੱਚ ਨਿਚੋੜ ਵਾਂਗੂ ਕਠਿਨ ਪਾਠਾਂ ਦੀ ਕੁੰਜੀ ਵਾਂਗੂ ਜੀਵਨ ਵਿੱਚ ਬਿਠਾ ਦੇਣ ਵਾਲੀ ਰਚਨਾ ਨਾਵੇਂ ਮਹੱਲੇ ਦੇ ਸਲੋਕ ਆਪਾਂ ਕੁਛ ਦਿਨ ਗੁਰੂ ਦੀ ਅਗਵਾਈ ਵਿੱਚ ਹੀ ਸਾਂਝੇ ਕਰਨੇ ਨੇ, ਤਾਂ ਕਿ ਸਾਡੇ ਜੀਵਨ ਨੂੰ ਸਹੀ ਮਾਰਗ ਮਿਲ ਸਕੇ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੇਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।